ਤੁਸੀਂ ਹੋ SBS ਪੰਜਾਬੀ ਦੇ ਨਾਲ
SBS ਰੇਡੀਓ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ ਮਸੂਦ ਮੱਲੀ। ਦਿਹਾੜ ਹੋਣ ਈਦ ਦੇ ਮੌਕੇ ਹੋਣ ਖੁਸ਼ੀਆਂ ਦੇ, ਔਰ ਪੰਜਾਬੀ ਜਦ ਕਹਿੰਦੇ ਨਾ ਕਿ ਮੇਲੇ ਮੇਲੀਆਂ ਨਾਲ ਯਾਰਾਂ ਬੇਲੀਆਂ ਨਾਲ, ਸੋ ਅਸੀਂ ਅੱਜ ਉਪਰਾਲਾ ਕੀਤਾ ਹੈ ਕਿ ਤੁਹਾਡੇ ਹੱਸਣ ਖੇਡਣ ਦਾ ਕੁਛ ਪ੍ਰਬੰਧ ਕਰ ਸਕੀਏ। ਸੋ ਪਾਕਿਸਤਾਨ ਤੋਂ ਬੜੇ ਮੰਨੇ ਪ੍ਰਮੰਨੇ ਕਿ ਹਾਸਿਆਂ ਦੀ ਪੰਡ ਨੇ, ਅਤੇ ਆਮ ਲਫਜ਼ਾਂ ਦੇ ਵਿੱਚ ਇਹਨਾਂ ਨੂੰ ਜ਼ਰਾ ਜਾਣੂ ਕਰਾਉਣ ਲਈ ਜਾਂ ਪਛਾਣ ਕਰਾਉਣ ਲਈ ਅਸੀਂ ਇਹ ਵੀ ਕਹਿੰਦੇ ਹਾਂ ਕਿ ਇਹ ਕਾਮੇਡੀ ਕਿੰਗ ਨੇ। ਮੇਰੇ ਰੂਬਰੂ ਮੌਜੂਦ ਨੇ ਆਪਣੀ ਇੱਕ ਉਮਰ ਹਾਸਿਆਂ ਨੂੰ ਦੇਣ ਵਾਲੇ, ਔਰ ਲੋਕਾਂ ਦੇ ਮੂੰਹ ਤੱਕ, ਲੋਕਾਂ ਦੇ ਬੁੱਲਾਂ ਤੱਕ ਹਾਸੇ ਪੜਾਉਣ ਵਾਲੇ ਅਮਾਨੁੱਲਾ ਜੀ।
ਭਾਈ ਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਭਰਾਵਾਂ ਨੂੰ, ਸਲਾਮ ਵਾਲੇਕੁਮ, ਨਮਸਕਾਰ, ਸਤਿ ਸ਼੍ਰੀ ਅਕਾਲ। ਹਾਂਜੀ, ਹੋਰ ਕਿੱਦਾਂ ਫਿਰ, ਜਿੱਥੇ ਵੀ ਰਹੋ ਆਪਣੇ ਵਤਨ ਧਰਤੀ ਨਾਲ, ਸਭ ਕੌਂਟੀਨੈਂਟ ਆਪਣਾ ਵਤਨ ਆ ਆਪਣੀ, ਜਿਹਨੂੰ ਬੜੇ ਸਗੀਰ ਕਹਿੰਦੇ ਉਰਦੂ ਦੇ ਵਿੱਚ, ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਔਰ ਇਹ ਸਾਰੀ ਆਪਣੀ ਪੱਟੀ ਹੈ, ਆਪਣਾ ਬੈਲਟ ਹੈ, ਸਾਰੀ ਆਪਣੀ ਮੁਹੱਬਤ ਨਾਲ ਇਹਨੂੰ ਦੇਖਣਾ ਚਾਹੀਦਾ। ਸਾਡੀ ਜੰਮਣ ਭੂਮੀ ਆ ਸਾਰਿਆਂ ਦੀ, ਧਰਮ ਮਜ਼ਹਬ ਆਪਣੇ ਜਗ੍ਹਾ ਵਾ, ਕੋਈ ਕਿਸੇ ਕੋਲੋਂ ਖੋਹ ਨਹੀਂ ਸਕਦਾ, ਅਤੇ ਸਭ ਭਰਾ ਜਿੱਥੇ ਜਿੱਥੇ ਵੀ ਹੈਗੇ ਨੇ ਆਪਣੇ ਆਪਣੇ ਪਿਆਰ ਪਰਿਵਾਰ, ਪਿਆਰ ਮੁਹੱਬਤ, ਖਾਨਦਾਨ ਦੇ ਵਿੱਚ ਆਰਾਮ ਨਾਲ ਖੁਸ਼ੀ ਨਾਲ ਰਹਿਣ, ਆਸਟ੍ਰੇਲੀਆ ਰਹੋ, ਪਾਕਿਸਤਾਨ ਰਹੋ, ਆਪਣੀ ਮੁਹੱਬਤ ਕਰੋ ਆਪਣੇ ਵਤਨ ਨਾਲ।
ਖਾਨ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਕਹਿੰਦੇ ਨੇ ਕਿ ਜਦ ਤੱਕ ਮਕਈ ਭੁੱਜਦੀ ਨਹੀਂ, ਉਹਨੂੰ ਸੇਕ ਨਹੀਂ ਅੱਪੜਦਾ, ਉਦੋਂ ਤੱਕ ਫੁੱਲਾ ਮਖਾਣਾ ਬਣਦਾ ਨਹੀਂ ਗਾ ਹੈ। ਇਹਨਾਂ ਹਾਸਿਆਂ ਦੇ ਪਿੱਛੇ ਇੱਕ ਲੰਮੀ ਚੌੜੀ ਕੋਈ ਖੇਚਲ ਹੋਣੀ, ਕੋਈ ਦੱਸੋਗੇ ਕਦੋਂ ਸ਼ੁਰੂ ਹੋਈ, ਕਿਹੜੇ ਦੌਰ 'ਚ ਹੋਈ, ਕਿੱਦਾਂ ਹੋਈ, ਅਤੇ ਅੱਜ ਇਸ ਮੰਜ਼ਿਲ ਤੱਕ ਕਿੱਦਾਂ ਅੱਪੜੇ ਜੇ?
ਉਹ ਜੀ, ਖੇਚਲ ਤਾਂ ਗਰੀਬਾਂ ਦੀ ਜੰਮਦਿਆਂ ਸ਼ੁਰੂ ਹੋ ਜਾਂਦੀ। ਦਾਈ ਦੀ ਫੀਸ ਦੇਣੀ ਹੈ, ਉਹ ਦਾਈ ਨੂੰ ਫੀਸ ਨਾ ਦਿਓ ਤਾਂ ਉਹ ਗਾਲਾਂ ਕੱਢਦੀ ਜਾਂਦੀ ਹੈ। ਹਾਂਜੀ, ਕੇਸ ਕਿੱਡਾ ਵੱਡਾ ਕਰਾਇਆ ਤਾਂ ਦਿੱਤਾ, ਕੱਖ ਨੂੰ ਤੁਹਾਡਾ ਕੱਖ ਨਾ ਰਹੇ, ਚਲੋ ਮੇਰਾ ਹੱਥ ਹੀ ਧੁਆ ਦਿੰਦੇ, ਹੋਰ ਕੁਛ ਨਹੀਂ ਸੀ। ਤੇ ਇੱਦਾਂ ਹੀ ਹੈ, ਪਰ ਸਹੂਲਤਾਂ ਜਿਹੜੀਆਂ ਨੇ, ਖੇਚਲ ਖੁਚਲ ਕੋਈ ਨਹੀਂ ਹੁੰਦੀ ਇਨਸਾਨ ਦੇ ਆਪਣੇ ਅੰਦਰ ਦੇ, ਕਿਉਂਕਿ ਅੱਲਾ ਨੇ ਵਾਅਦਾ ਕੀਤਾ ਕਿ ਤੁਹਾਨੂੰ ਖਾਣਾ ਪੀਣਾ ਤਾਂ ਅੱਲਾ ਨੇ ਦੇਣਾ ਹੀ ਹੈ। ਜ਼ਿੰਦਗੀ ਦਾ ਇੱਕ ਤਜਰਬਾ ਹੈ, ਕੁਛ ਵੀ ਨਹੀਂ, ਪੈਸੇ ਵੀ ਬੜੇ ਕਮਾਏ ਆ, ਬੜਾ ਕੁਛ ਦੇਖਿਆ, ਲੇਕਿਨ ਹਕੀਕਤ ਇਹ ਕਿ ਤੰਦਰੁਸਤੀ ਔਰ ਜਿਹੜੀ ਯਾਦ ਹੈ ਨਾ ਪਰਵਰਦਿਗਾਰ ਦੀ, ਉਹ ਬੜੀ ਰਹਿਮਤ ਵਾਲੀ ਚੀਜ਼ ਹੈ।
ਖਾਨ ਸਾਹਿਬ, ਇਹ ਦੱਸੋ ਕਿ ਇਸ ਪਾਸੇ ਆ ਕੇ ਥੀਏਟਰ ਨੂੰ ਇੱਕ ਮੁੱਦਤ ਤੱਕ ਤੁਸੀਂ ਰੌਣਕ ਬਖਸ਼ੀ, ਉਹ ਸਾਈਨ ਬੋਰਡ ਜਿਹਦੇ ਤੁਹਾਡੀ ਫੋਟੋ ਔਰ ਨਾ ਹੁੰਦਾ ਸੀ, ਉਦੋਂ ਹਾਊਸਫੁੱਲ ਰਹਿੰਦਾ ਸੀ, ਫਿਰ ਇੱਕ ਵਕਤ ਆਇਆ ਫੈਮਲੀਆਂ ਥੀਏਟਰ ਤੋਂ, ਸਟੇਜ ਤੋਂ ਦੂਰ ਹੋ ਗਈਆਂ। ਇਹਦੀ ਵਜ੍ਹਾ ਇੱਕ ਤਾਂ ਜ਼ੁਬਾਨ ਦਾ ਵਿਗਾੜ, ਔਰ ਉਹ ਜੁਗਤ ਸੀ ਜਿਹੜੀ ਫੈਮਲੀ ਦੇ ਸਾਹਮਣੇ ਨਹੀਂ ਸੀ ਹੋ ਸਕਦੀ। ਕੀ ਵਜ੍ਹਾ ਇਹ ਕੁਛ ਲੋਕ ਇੱਕ ਹੜ ਤਰ੍ਹਾਂ ਕਿੱਦਾਂ ਤੁਹਾਡੇ ਵਿਚਕਾਰ ਆਏ, ਔਰ ਕਿੱਦਾਂ ਆ ਕੇ ਉਹਨਾਂ ਨੂੰ ਸਟੇਜ ਨੂੰ ਬਰਬਾਦ ਕੀਤਾ, ਔਰ ਤੁਹਾਡੇ ਵਰਗੇ ਫਨਕਾਰ ਨੇ ਜਿਹੜੇ ਉਹ ਵੀ ਫਿਰ ਟਾਵੇਂ ਟਾਵੇਂ ਡਰਾਮੇ 'ਚ ਦਿਸਣਾ ਸ਼ੁਰੂ ਹੋਏ?
ਦਰਅਸਲ ਨਾਲੇ ਕੁਝ ਐਸੇ ਸਰਬਰਾ ਵੀ ਆ ਜਾਂਦੇ ਆ ਮੁਲਕ ਦੇ ਉੱਤੇ, ਰਿਆਸਤ 'ਤੇ, ਜਿਹੜੇ ਕਹਿੰਦੇ ਜੋ ਮਰਜ਼ੀ ਹੋਵੇ ਰਿਆਸਤ 'ਚ, ਸਾਡੇ ਵੱਲ ਕੋਈ ਨਾ ਆਵੇ, ਸਾਨੂੰ ਨਾ ਕੋਈ ਛੇੜੇ। ਮਤਲਬ ਫਹਾਸ਼ੀ ਅੱਛੀ ਚੀਜ਼ ਨੇ ਗੀ, ਪੈਗੰਬਰਾਂ ਨੇ ਵੀ ਇਹੀ ਫਰਮਾਇਆ, ਮਜ਼ਹਬ ਨੇ ਵੀ ਇਹੀ ਫਰਮਾਇਆ, ਫਾਸ਼ੀ ਅੱਛੀ ਚੀਜ਼ ਨਹੀਂ, ਪਿਆਰ ਮੁਹੱਬਤ ਬੜੀ ਚੀਜ਼ ਹੈ, ਇੰਟਰਟੇਨਮੈਂਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਤਫਰੀ ਉਰਦੂ 'ਚ ਕਹਿੰਦੇ ਆ, ਧੀਆਂ ਭੈਣਾਂ ਮਾਵਾਂ ਸਾਡੀਆਂ ਬਹਿ ਕੇ ਇੰਜੋਏ ਕਰਨ, ਹੱਸਣ ਖੇਡਣ, ਕੀ ਖਿਆਲ ਹੈ? ਇਹਦੇ ਵਿੱਚ ਬੜੀ ਬਰਕਤ ਹੈ। ਉਹਦੇ ਵਿੱਚ ਫਾਸ਼ੀ ਵਾਰਡ ਦੀ, ਮੁਜਰੇ, ਕਰਪਟ ਜੁਗਤਾਂ, ਗੰਦੀਆਂ ਜੁਗਤਾਂ, ਗੰਦੀਆਂ ਗਾਲਾਂ, ਉਹਦੇ ਨਾਲ ਫਿਰ ਕੰਮ ਖਰਾਬ ਹੋ ਗਿਆ। ਬਸ
ਤੁਸੀਂ ਵੀ ਤੇ ਇਸ ਸਟੇਜ ਦਾ ਹਿੱਸਾ ਸੀ, ਤੁਸੀਂ ਵੀ ਬਚੇ ਰਹੇ, ਇੱਕ ਸੁਲਝੀ ਜੁਗਤ ਜਿਹੜੀ ਪੇਂਡੂ ਰਹਿਤਲ ਦੀ ਇੱਕ ਨਿਸ਼ਾਨੀ ਹੁੰਦੀ ਸੀ, ਹੜ ਬੀਤੀ ਹੁੰਦੀ ਸੀ ਬਹੁਤ ਸਾਰੇ ਲੋਕਾਂ ਦੀ, ਔਰ ਸੁਣ ਕੇ ਲੋਕ ਹੱਸਦੇ ਵੀ ਸਨ। ਇਹੋ ਜਿਹਾ ਤਾਮੀਰੀ ਕੰਮ ਬਾਅਦ 'ਚ ਆਉਣ ਵਾਲੇ ਆਰਟਿਸਟਾਂ ਦੇ ਵਿੱਚ ਘੱਟ ਕਿਉਂ ਰਿਹਾ, ਔਰ ਇਹੋ ਜਿਹੇ ਲੋਕਾਂ ਨੂੰ ਸਟੇਜ ਦੇ ਉੱਤੇ ਥਾਂ ਬਣਾਉਣ ਤੋਂ ਰੋਕਿਆ ਕਿਉਂ ਨਹੀਂ ਗਿਆ?
ਬੜਾ ਚਾਰਾ ਲਾਇਆ ਜੀ, ਬੜਾ ਰੋਕਿਆ, ਬਸ ਕੁਛ ਲੋਕਾਂ ਦੇ ਵਿੱਚ ਪੈਸੇ, ਕਈਆਂ ਲੋਕਾਂ ਨੇ ਪੈਸੇ ਇਕੱਠੇ ਕਰਨੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਸਮਝ ਹੁੰਦੀ ਕਿ ਪੈਸੇ ਕਾਹਦੇ ਅਸੀਂ ਇਕੱਠੇ ਕਰਨ ਡਏ ਹਾਂ। ਇਹੋ ਤਾਂ ਪੈਗੰਬਰਾਂ ਨੇ ਫਰਮਾਇਆ, ਹਰਾਮ ਔਰ ਹਲਾਲ, ਜਦ ਹਲਾਲ ਦਾ ਅਤੇ ਹਰਾਮ ਦੀ ਪਛਾਣ ਨਹੀਂ, ਇਹੋ ਸਾਡੀ ਬਦਕਿਸਮਤੀ ਹੈ ਕਿ ਪੈਸੇ ਹਲਾਲ ਦੇ ਨੇ ਜਾਂ ਗਲਤ ਕਮਾਈ ਹੈ। ਇਹ ਕੁਛ ਚੰਦ ਜਿਹੜੀਆਂ ਰਜਿਸਟਰਡ ਚੀਜ਼ਾਂ ਨੇ ਉਹਨਾਂ ਨੂੰ ਹਰਾਮ ਸਮਝਦੇ ਆ। ਹਰਾਮ ਇਹ ਵੀ ਹੁੰਦਾ ਕਿ ਇੱਕ ਲਮਹਾ ਜਿਹੜਾ ਹੁੰਦਾ ਛੋਟਾ ਜਿਹਾ, ਉਹ ਵੀ ਹਰਾਮ ਹੋ ਜਾਂਦਾ। ਤੁਸੀਂ ਕਿਸੇ ਨੂੰ ਬਦਤਮੀਜ਼ੀ ਨਾਲ ਬੁਲਾਓ ਵੀ ਹਰਾਮ ਹੈ, ਉਹ ਬਸ ਹੋ ਗਿਆ, ਹੋ ਜਾਂਦਾ ਵਿਚਾਰਾ, ਪੈਸੇ ਫੜ ਲੈਂਦੇ। ਰਿਸ਼ਵਤਖੋਰ ਮੁਲਕ ਹੈਗਾ ਇੰਡੀਆ, ਪਾਕਿਸਤਾਨ, ਸਾਰੇ ਰਿਸ਼ਵਤ ਖਾਂਦੇ ਨੇ, ਮਰਨਾ ਭੁੱਲੇ ਨੇ। ਹਾਲਾਂਕਿ ਅਸੀਂ ਤਾਂ ਆਪਣਾ ਨੀਂਦਰਾਂ ਦੇ ਦੇ ਕੇ, ਸੁੱਖ ਚੈਨ ਜਗਰਾਤਾ ਦੇ ਦੇ ਕੇ, ਅਸੀਂ ਤਾਂ ਆਪਣੀ ਸਕੂਨ ਦੇ ਕੇ ਤੇ ਇਹ ਸਟੇਜ ਆਬਾਦ ਕੀਤਾ ਸੀ। ਸਟੇਜ ਹੈ ਹੀ ਨਹੀਂ ਸੀ ਇੰਡੀਆ ਦਾ ਵੀ ਅਤੇ ਪਾਕਿਸਤਾਨ ਦਾ ਵੀ। ਦੇਖਿਆ ਜਾਏ ਤਾਂ ਸਟੇਜ ਜਿਹੜੇ ਨੇ ਉਹ ਖੁਸ਼ਹਾਲ ਕੌਮਾਂ ਦਾ ਹੁੰਦਾ, ਖੁਸ਼ਹਾਲ ਲੋਕ ਜਿਹੜੇ ਹੁੰਦੇ ਨੇ। ਇਹ ਵਿਚਾਰਿਆਂ ਦੀ ਰੋਟੀ ਨਹੀਂ ਪੂਰੀ ਹੁੰਦੀ, ਮਸਕੀਨਾਂ ਦੀ, ਇਹਨਾਂ ਦੇ ਸ਼ੌਕ ਹੀ ਨਹੀਂ ਪੂਰੇ ਹੁੰਦੇ, ਇੱਜ਼ਤ ਦੇ ਚੱਕਰ 'ਚ ਪੈ ਰਹੇ ਨੇ। ਰੋਟੀ ਇਹਨਾਂ ਨੂੰ ਲੱਭਦੀ ਹੈ, ਪਾਕਿਸਤਾਨ ਇੰਡੀਆ ਦੇ ਲੋਕ ਭੁੱਖੇ ਨਹੀਂ ਮਰਦੇ, ਇਹ ਇੱਜ਼ਤ ਨਹੀਂ ਇਹਨਾਂ ਦੀ ਕਦੀ ਕਿਸੇ ਨੇ ਕੀਤੀ, ਇਸ ਵਜ੍ਹਾ ਕਰਕੇ ਕੰਮ ਖਰਾਬ ਹੋ ਗਿਆ ਸਾਰਾ।
ਖਾਨ ਸਾਹਿਬ, ਤੁਹਾਡਾ ਕਮਾਲ ਇਹ ਹੈ ਕਿ ਤੁਹਾਡੇ ਨਾਲ ਪਾਕਿਸਤਾਨ ਤੋਂ ਬਾਹਰ ਜਾ ਕੇ ਬਹੁਤ ਸਾਰੇ ਫਨਕਾਰਾਂ ਨੇ ਪਰਫਾਰਮ ਕੀਤਾ, ਗੀਤ ਤੁਹਾਡੇ ਗਾਏ, ਉਹਦੀ ਇੱਕ ਵਜ੍ਹਾ ਜਿਹੜੇ ਵੇਖਣ ਵਾਲੇ ਨੇ ਜਿਹੜੇ ਤੁਹਾਡੇ ਨਾਂ ਦੇ ਉੱਤੇ ਤੁਹਾਡੇ ਚਾਹਤਕਾਰ ਨੇ ਜਿਹੜੇ ਸਟੇਜ ਵੇਖਣ ਆਉਂਦੇ ਨੇ ਉਹ ਕਹਿੰਦੇ ਨੇ ਕਿ ਆਲਮ ਲੁਹਾਰ ਤੋਂ ਲੈ ਕੇ ਅਤੇ ਅਖੀਰ ਤੱਕ ਹਰ ਕਿਸੇ ਦੀ ਪੈਰੋਡੀ ਕਰਨਾ ਤੁਹਾਡੇ 'ਤੇ ਖਤਮ। ਮੈਂ ਚਾਹਾਂਗਾ ਕਿ ਜੁਗਨੀ ਤੋਂ ਜ਼ਰਾ ਸ਼ੁਰੂ ਕਰਕੇ ਆਪਣੀ ਪਸੰਦ ਦੇ ਕਿਸੇ ਫਨਕਾਰ ਜਿਹਨੂੰ ਤੁਸੀਂ ਕਹਿੰਦੇ ਜੀ ਕਿ ਹਾਂ ਉਹ ਸੁੱਚਾ ਅਤੇ ਖਰਾ ਫਨਕਾਰ, ਜ਼ਰਾ ਉਹਦਾ ਕੋਈ ਥੋੜ੍ਹਾ ਜਿਹਾ ਕਬਿੱਤ ਇੱਥੇ ਕਰ ਦਿਓ ਅਤੇ ਸਵਾਦ ਆ ਜਾਵੇ।
ਪਤਾ ਕੀ ਗੱਲ ਨਾ, ਤਬਲਾ ਮੱਲੀ ਸਾਹਿਬ ਨੇ ਢੋਲਕ ਇੰਨਾ ਕੋਈ ਮਿਊਜ਼ੀਸ਼ੀਅਨ ਨੇ ਪਿੱਛੇ ਉਹ ਸ਼ਾਇਰ ਨੇ ਲਿਖਿਆ, ਭੋਲਾ ਜਾਨਵਰ ਮਿਸਲ ਕਬੂਤਰਾਂ ਦੀ, ਖੱਚਰ ਵਿੱਚ ਨਹੀਂ ਪੰਛੀਆਂ ਕਾਂਜਿਆ, ਮਾਂ ਮਰੇ ਤੇ ਪਾਲਦੀ ਬੱਚਿਆਂ ਨੂੰ, ਦੁੱਧ ਜੱਗ ਤੇ ਨਹੀਂ ਜੇ ਗਾਂਜਿਆ, ਇਸੇ ਵਾਸਤੇ ਕਿਸੇ ਨੇ ਕਿਹਾ ਮਾਈ ਕਤਲ ਕਰਨਾ ਗਊ ਨੂੰ ਬੜੇ ਗੁਨਾਹ ਜਿਆ, ਮੇਵੇ ਸਹਿ ਦਰਖਤਾਂ ਦੇ ਹੋਣ ਮਿੱਠੇ ਪਰ ਸੁੱਖ ਨਾ ਬੋੜ ਦੀ ਛਾਂ ਜਿਆ, ਵਿੱਚ ਉਜਾੜ ਦੇ ਮਿਲੇ ਲੁਹਾਰਾ ਦੁਸ਼ਮਣ, ਉੱਥੇ ਜ਼ੋਰ ਨਹੀਂ ਆਪਣੀ ਬਾਂਜਿਆ, ਔਖੀ ਕੜੀ ਸਿਰ ਤੇ ਪੈ ਜਾਵੇ ਲਹੂ ਪੱਗਰਦਾ ਨਹੀਂ ਸਕਿਆ, ਭਰਾ ਜਿਆ ਮੈਂ ਬਾਜ ਭਰਾਵਾਂ ਮਾਰਿਆ, ਮੇਰੀ ਖਾਲੀ ਹੋ ਗਈ ਕੰਡ
ਅਵਾਮੀ ਤਵੱਜੋ ਹੈ ਜਿਹੜੀ ਉਹ ਲਈ ਆਪਣੇ ਰੋਜ਼ਗਾਰ ਆਪਣੇ ਰਿਸਕ ਨੂੰ ਕਮਾਉਣ ਖਾਤਰ, ਫਿਰ ਹੌਲੀ ਹੌਲੀ ਪਾਕਿਸਤਾਨ ਦੇ ਵਿੱਚ ਜਿਹੜੇ ਮੋਢੀ ਸਨ ਜਿਨ੍ਹਾਂ ਨੇ ਸਟੇਜ ਨੂੰ ਆਬਾਦ ਕੀਤਾ ਉਹਨਾਂ ਫਨਕਾਰਾਂ ਚੋਂ ਇੱਕ ਸੀਗੇ, ਅੱਜ ਸਰਕਾਰੀ ਸਰਪ੍ਰਸਤੀ ਦੇ ਵਿੱਚ ਵੀ ਥੀਏਟਰ ਹੋ ਰਿਹਾ ਆ। ਆਹ ਥੀਏਟਰ ਦਾ ਆਉਣ ਵਾਲਾ ਵੇਲਾ ਕਿਹੋ ਜਿਹਾ ਦਿਸਣ ਡਿਆ ਵਿੱਚ, ਜਿਹੜੀ ਅੱਗੇ ਅਸੀਂ ਗੱਲ ਕੀਤੀ ਕਿ ਕੋਈ ਇਹੋ ਜਿਹੀਆਂ ਜੁਗਤਾਂ ਜਿਹੜੀਆਂ ਫੈਮਿਲੀ ਦੇ ਸਾਹਮਣੇ ਪਰਫਾਰਮ ਕਰਨ ਵਾਲੀਆਂ, ਬੋਲਣ ਵਾਲੀਆਂ, ਕਹਿਣ ਵਾਲੀਆਂ ਨਹੀਂ ਸੀਗੀਆਂ, ਇਹਦੇ ਬਾਵਜੂਦ ਕੀ ਵੇਖਦੇ ਜੀ ਕਿ ਸਟੇਜ ਦਾ ਆਉਣ ਵਾਲਾ ਦੌਰ ਕਿਹੋ ਜਿਹਾ?
ਕੁਛ ਵੀ ਨਹੀਂ, ਕੋਈ ਸਰਪ੍ਰਸਤੀ ਨਹੀਂ, ਗੌਰਮੈਂਟ ਕਿਰਾਇਆ ਲੈ ਰਹੀ ਹੈ। ਅਲਹਮਰਾ ਦੇ ਦੋ ਹਾਲ ਨੇ, ਕਲਚਰ ਕੰਪਲੈਕਸ ਦੇ ਦੋ ਹਾਲ ਨੇ, ਬਲਕਿ ਚਾਰ ਹਾਲ ਨੇ, ਉਹ ਕਿਰਾਇਆ ਲੈ ਰਹੇ ਨੇ, ਕਿਰਾਇਆ ਲੈਣਾ ਚਾਹੀਦਾ, ਲੇਕਿਨ ਸਰਪ੍ਰਸਤੀ ਕੋਈ ਨਹੀਂ। ਸੈਂਸਰ ਮਰ ਚੁੱਕਿਆ ਪਾਕਿਸਤਾਨ ਦਾ, ਸੈਂਸਰ ਬੋਰਡ ਕਾਫੀ ਸਾਲਾਂ ਤੋਂ ਮਰ ਚੁੱਕਿਆ। ਵੇਖੋ ਨਾ, ਇਹ ਗਾਣਾ ਓਵਰਲੈਪ ਹੁੰਦਾ ਕਿ ਮੈਂ ਅੱਧੀ ਰਾਤੀ ਆਵਾਂਗੀ ਤੇ ਕੀ ਦੇਵੇਗਾ, ਇੰਨੇ ਵਜੇ ਆਵਾਂਗੀ ਤੇ ਕੀ ਦੇਵੇਗਾ, ਇਹ ਕੀ ਬਕਵਾਸ ਹੈ। ਸਾਡੀਆਂ ਬੱਚੀਆਂ ਜਿਹੜੀਆਂ ਟੀਨੇਜ ਨੂੰ ਸੁਣ ਕੇ ਕੀ ਇਮੈਜਿਨ ਕਰਨਗੀਆਂ, ਇਸ ਐਸੇ ਅਦਾਰੇ ਨੂੰ ਤਾਂ ਮਰ ਜਾਣਾ ਚਾਹੀਦਾ। ਮਰ ਗਏ ਨੇ ਅਦਾਰੇ ਵੈਸੇ ਵਿਚਾਰੇ, ਕਈ ਲੋਕ ਪੈਸੇ ਖੀਸੇ ਭਰ ਲੈਂਦੇ ਨੇ, ਉਹ ਇਹ ਵੇਖਦੇ ਨਹੀਂ ਕਿ ਪੈਸਾ ਕਿਸ ਚੀਜ਼, ਗੱਲ ਉਹੀ ਆ ਜਾਂਦੀ ਕਿ ਮੈਂ ਰੋਟੀ ਕਿਹੜੀ ਖਾ ਰਿਹਾ।
ਸਿਰ ਸਾਈ ਕੋਈ ਨਹੀਂ,
ਹਾਂ ਨਹੀਂ ਸਿਰ ਸਾਈ ਵੀ ਕੋਈ ਨਹੀਂ ਆ, ਵੈਸੇ ਬਸ ਕਿਆ ਬੰਦਾ ਅਲਫਾਜ਼ ਹੀ ਨਹੀਂ ਇਹਨਾਂ ਵਿਚਾਰਿਆਂ ਵਾਸਤੇ, ਪਤਾ ਨਹੀਂ ਕਦੋਂ ਠੀਕ ਹੋਣਗੇ ਗਰੀਬ।
ਖਾਨ ਸਾਹਿਬ, ਟੀਵੀ ਚੈਨਲਾਂ ਦੇ ਉੱਤੇ ਮਖੌਲੀਆ ਪ੍ਰੋਗਰਾਮ, ਹਾਸੇ ਦੇ ਪ੍ਰੋਗਰਾਮ ਸ਼ੁਰੂ ਕਰਨ ਦੇ ਨਾਲ ਸਟੇਜ ਦੇ ਉਹ ਫਨਕਾਰ ਜਿਹੜੇ ਵਿਚਾਰੇ ਬਹੁਤ ਸਾਰੀਆਂ ਮਜਬੂਰੀਆਂ ਦੇ ਵਿੱਚ ਵੀ ਸਟੇਜ ਦੇ ਨਾਲ ਜੁੜੇ ਸਨ, ਉਹਨਾਂ ਨੂੰ ਕੋਈ ਰਿਸਕ ਰੋਟੀ ਚੰਗੀ ਲੱਭਣ ਡੈ ਪਈ, ਪਰ ਇਹਦੇ ਬਾਵਜੂਦ ਇਹ ਦੂਜੇ ਚੌਥੇ ਟੀਵੀ ਦੇ ਉੱਤੇ ਵੇਖੀਦਾ ਕੋਈ ਨਾ ਕੋਈ ਫਨਕਾਰ ਇਮਦਾਦ ਦੀ ਅਪੀਲ ਕਰਨ ਡਿਆ ਹੁੰਦਾ ਹੈ। ਕਿ ਤੁਸੀਂ ਨਹੀਂ ਸਮਝਦੇ ਕਿ ਟੀਵੀ 90 ਟੀਵੀ ਚੈਨਲ ਆਉਣ ਤੋਂ ਬਾਅਦ ਹਰ ਚੈਨਲ ਵੱਲੋਂ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ, ਉਸ ਤੋਂ ਬਾਅਦ ਫਨਕਾਰਾਂ ਦੇ ਕੋਈ ਹਾਲਾਤ ਨੇ ਜਿਹੜੇ ਉਹ ਬਦਲੇ ਨੇ, ਅਤੇ ਇਹ ਜਿਹੜੇ ਕੰਮ ਹੋਣ ਡੇ ਨੇ ਇਸ ਬਾਰੇ ਕੋਈ ਆਪ ਤੁਸੀਂ ਵਿਚਾਰ ਦੱਸਿਆ ਜੀ?
ਉਹ ਇਸੇ ਤਰ੍ਹਾਂ ਨੇ ਜੀ, ਪੁਲਿਸ ਜਿਵੇਂ ਪੁਲਿਸ ਦਾ ਮਹਿਕਮਾ ਕਿਉਂ ਬਦਨਾਮ ਹੈ, ਇੱਕ ਰਿਕਸ਼ੇ ਵਾਲੇ ਕੋਲੋਂ ਕਿਸੇ ਕੋਲ ਲੈ ਲੈਣਾ 20 ਰੁਪਏ, ਉਹ ਰਿਕਸ਼ੇ ਵਾਲੇ ਨੇ ਪੂਰੇ ਲਾਹੌਰ ਨੂੰ ਦੱਸਣਾ ਕਿ ਉਹ ਮੇਰੇ ਕੋਲ 20 ਲੈ ਲੈ, ਮੇਰੇ ਕੋਲ 20 ਲੈ ਲੈ, ਉਹ ਅਲੱਗ ਬਦਨਾਮ ਹੋ ਗਿਆ ਅਦਾਰਾ। ਇਸੇ ਤਰ੍ਹਾਂ ਫਨਕਾਰ ਕਿਉਂ ਬਦਨਾਮ ਨੇ, ਇਸ ਵਜ੍ਹਾ ਤੋਂ ਕਿ ਬੁਰਾ ਟਾਈਮ ਗੁਰਬਤ ਕਿਸੇ ਵੀ ਬੰਦੇ 'ਤੇ ਆ ਸਕਦੀ, ਲੇਕਿਨ ਫਨਕਾਰ ਹੁੰਦੇ ਨੇ ਜ਼ਰਾ ਮਸ਼ਹੂਰ, ਮਸ਼ਹੂਰ ਹੁੰਦੇ ਨੇ, ਉਹ ਹਸਪਤਾਲ ਜਾਂਦੇ ਨੇ ਕਹਿੰਦੇ ਤੂੰ ਕਿੱਧਰ ਆ ਗਿਆ, ਬਿਮਾਰ ਆ ਜੀ, ਪੈਸੇ ਕਿੱਥੇ ਜੀ, ਮੇਰੇ ਕੋਲ ਪੈਸੇ, ਉਹ ਕਹਿੰਦੇ ਜੀ ਫਨਕਾਰ ਤੇ ਭੁੱਖੇ ਮਰਨ ਡੇ। ਇਸ ਵਜ੍ਹਾ ਕਰਕੇ ਕਿ ਫਨਕਾਰ ਹੁੰਦਾ ਮਸ਼ਹੂਰ, ਉਹਦੇ ਕੋਲ ਪੈਸੇ ਨਾ ਹੋਣ ਤੋਂ ਮਸ਼ਹੂਰ ਹੋ ਜਾਂਦਾ ਕਿ ਜੀ ਮਰ ਗਿਆ ਜੀ, ਮਰੇ ਲੁੱਟੇ ਗਏ ਜੀ, ਐਸੀ ਕੋਈ ਗੱਲ ਨਹੀਂ। ਅਸੀਂ ਸਾਰੀ ਜ਼ਿੰਦਗੀ ਲੱਖਾਂ ਰੁਪਏ ਕਰੋੜਾਂ ਰੁਪਏ ਆਪਣੇ ਮੁਲਕ ਨੂੰ ਦਿੱਤੇ ਨੇ, ਐਕਸਾਈਜ਼ ਡਿਊਟੀ ਦਿੱਤੀ, ਇਨਕਮ ਟੈਕਸ ਦਿੱਤਾ, ਕਸਟਮ ਦਿੱਤਾ, ਹੁਣ ਨਹੀਂ ਗੌਰਮੈਂਟ ਨੂੰ ਯਾਦ ਰਹਿੰਦਾ, ਗੌਰਮੈਂਟ ਦੇ ਆਪਣੇ ਨਹੀਂ ਵਿਚਾਰਿਆਂ ਦੇ ਮਸਲੇ ਮਸਾਇਲ ਮੁੱਕਦੇ। ਅਸੀਂ ਬੜਾ ਕੁਝ ਦਿੱਤਾ ਇਸ ਗੌਰਮੈਂਟ ਨੂੰ, ਇਸ ਮੁਲਕ ਨੂੰ।
ਤੁਸੀਂ ਖਾਨ ਸਾਹਿਬ ਸਮਝਦੇ ਜੇ ਕਿ ਫਨਕਾਰਾਂ ਦੇ ਵਾਸਤੇ ਜਿਹੜੀ ਸਰਕਾਰੀ ਸਰਪ੍ਰਸਤੀ ਸਰਕਾਰ ਵੱਲੋਂ ਹੋਣੀ ਚਾਹੀਦੀ ਸੀਗੀ ਉਹ ਮੌਜੂਦ ਹੈ?
ਨਹੀਂ ਨਹੀਂ, ਸਰਕਾਰ ਤਾਂ ਵਿਚਾਰੇ ਮਸਕੀਨ ਨੇ ਆ, ਅਤੇ ਇੱਥੇ ਸਰਕਾਰ ਆਈ ਕੋਈ ਨਹੀਂ, ਸਰਕਾਰ ਤਾਂ ਹੁੰਦੀ ਜਿਹੜੀ ਇੰਡੀਪੈਂਡੈਂਟ ਹੋਵੇ, ਜਿਹਦਾ ਆਰਡਰ ਚੱਲਦਾ ਹੋਵੇ, ਸਰਕਾਰ ਤਾਂ ਹੁੰਦਾ ਨਾ ਕਿ ਜਿਹੜਾ ਕੋਈ ਗੁਫ਼ਤਗੂ ਕਰੇ ਅਤੇ ਉਹਦੀ ਹੁਕਮ ਮੰਨਿਆ ਜਾਏ, ਇਹਨਾਂ ਦਾ ਆਪਣਾ ਹੁਕਮ ਨਹੀਂ ਮੰਨਿਆ ਜਾਂਦਾ। ਸਰ ਇਹ ਕਾਹਦੀ ਸਰਕਾਰ ਨੇ ਵਿਚਾਰੇ, ਅਸੀਂ ਇਹਨਾਂ ਨੂੰ ਇਨਕਮ ਟੈਕਸ ਦਿੰਦੇ ਰਹੇ, ਕਸਟਮ ਦਿੰਦੇ ਰਹੇ, ਐਕਸਾਈਜ਼ ਦਿੰਦੇ ਰਹੇ ਹਾਂ, ਪੈਸੇ ਦਿੰਦੇ ਰਹੇ ਹੁਣ ਤੱਕ, ਇਹ ਕਿਹੜੀ ਸਰਕਾਰ ਹੈ? ਕੋਈ ਸਰਕਾਰ ਨਹੀਂ।
ਮੈਂ ਇਹ ਚਾਹਾਂਗਾ ਅਮਾਨੁੱਲਾ ਸਾਹਿਬ ਕਿ ਪੇਂਡੂ ਅਤੇ ਸ਼ਹਿਰੀ ਰਹਿਤਲ ਦਾ ਫਰਕ, ਮੇਲ ਮਿਲਾਪ, ਰਸਮਾਂ ਰਿਵਾਜ਼ਾਂ ਦੇ ਇਤਬਾਰ ਦੇ ਨਾਲ ਬਹੁਤ ਸੋਹਣੀ ਯੁਗਤ ਲਾ ਕੇ ਬੜਾ ਨਿਤਾਰਾ ਕਰਕੇ ਤੁਸੀਂ ਪੇਸ਼ ਕਰਦੇ ਜੇ ਸਾਡੇ ਆਸਟ੍ਰੇਲੀਆ ਵਾਸੀ ਜਿਹੜੇ ਈਦ ਦੇ ਇਸ ਸੋਹਣੇ ਮੌਕੇ 'ਤੇ ਤੁਹਾਡੀ ਇਹ ਗੱਲਬਾਤ ਸੁਣਨ ਡੇ ਨੇ, ਕੋਈ ਥੋੜ੍ਹਾ ਜਿਹਾ ਚਾਨਣ ਉਹਨਾਂ ਵਾਸਤੇ ਕਰ ਦਿਓ।
ਦੇਖੋ ਜੀ, ਇੱਦਾਂ ਕਿ ਪਿੰਡ ਦਾ ਅਤੇ ਸ਼ਹਿਰ ਦਾ ਇਹ ਹੀ ਹੈ, ਰਹਿਤਲ ਦਾ ਕਿ ਪਿੰਡਾਂ ਦੇ ਵਿੱਚ ਜ਼ਰਾ ਸਕੂਨ ਹੁੰਦਾ, ਸ਼ੋਰ ਨਹੀਂ ਹੁੰਦਾ, ਸ਼ਹਿਰਾਂ ਦੇ ਵਿੱਚ ਰੌਲਾ ਬੜਾ ਹੁੰਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਤੁਸੀਂ ਆਸਟ੍ਰੇਲੀਆ ਜਾਣਾ, ਉੱਥੇ ਜਿਹੜੀਆਂ ਪੌਸ਼ ਆਬਾਦੀਆਂ, ਮਤਲਬ ਜਿਹੜੇ ਪੈਸੇ ਵਾਲੇ ਲੋਕ ਨੇ, ਉਹਨਾਂ ਦੀਆਂ ਆਬਾਦੀਆਂ ਦਿਨ ਦੇ ਟਾਈਮ ਵੀ ਕੋਈ ਆਵਾਜ਼ ਨਹੀਂ ਆਉਂਦੀ, ਰਾਤ ਨੂੰ ਵੀ ਕੋਈ ਆਵਾਜ਼ ਨਹੀਂ ਆਉਂਦੀ। ਕੁਆਇਟ ਏਰੀਆ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਅੰਦਰੂਨ ਸ਼ਹਿਰ ਚਲੇ ਜਾਓ, ਕੱਚੀਆਂ ਆਬਾਦੀਆਂ ਸ਼ਹਿਰ ਦੇ ਵਿੱਚ ਆ ਜਾਓ ਤਾਂ ਹਰ ਘਰ 'ਚੋਂ ਆਵਾਜ਼ ਆਉਣੀਆਂ, ਛੰਨੀ ਸੁੱਟਦੀ ਉਹ ਕਿੱਥੇ ਚਲਿਆ, ਮਹੀਨਾ ਕਿੱਥੇ, ਹਾਂ ਤਾਂ ਕੀ ਜੀਰਾ ਕਿੱਥੇ, ਜਾਂ ਕੁਲਵੀ ਖੋਏ ਦੀ ਜੇ ਉਹ ਪਰਾਂ ਲੈ ਜਾ ਇੱਥੇ ਆਵਾਜ਼ਾਂ ਨਾ ਲਾ, ਇਹ ਪਾਸੀ ਖੀਰੇ ਦੇ ਠੰਡੇ ਠਾਰ ਹੈ ਕੀ ਆ ਕਦੂ ਜੇ ਕੀ ਆ ਕਦੂ, ਇਹ ਆਵਾਜ਼ਾਂ ਓਵਰਲੈਪ ਹੁੰਦੀਆਂ। ਉਹ ਜਿੰਨੀਆਂ ਮਤਲਬ ਆਬਾਦੀਆਂ ਨੇ ਪਿੰਡਾਂ ਦੇ ਵਿੱਚ ਉਹ ਸਕੂਨ ਹੁੰਦਾ, ਰੌਲਾ ਹੁੰਦਾ ਹੀ ਕੋਈ ਨਹੀਂ, ਉੱਥੇ ਇੱਕ ਆਵਾਜ਼ ਲਾ ਲਿਆ ਚੋਰੀ ਸਾਹਿਬ ਸੁੱਤੇ ਆ ਦਫਾ ਹੋ ਜਾਏ ਇੱਥੇ ਸੌਦਾ ਨਾ ਵੇਚਿਆ ਕਰੋ, ਉਹ ਮੁੜ ਕੇ ਵੜਦੇ ਨਹੀਂ ਉੱਧਰ ਮਹੀਨਾ।
ਖਾਨ ਸਾਹਿਬ ਕੀ ਤੁਸੀਂ ਸਮਝਦੇ ਜੇ ਕਿ ਜਿੱਦਾਂ ਸਟੇਜ, ਮੈਂ ਸਟੇਜ ਵੱਲ ਖਾਸ ਫੋਕਸ ਇਸ ਲਈ ਕਰ ਰਿਹਾ ਹੈ ਕਿ ਉਹਦੀ ਮਕਬੂਲੀਅਤ ਹੈ, ਲੋਕ ਆਉਣਾ ਚਾਹੁੰਦੇ ਨੇ ਜਾਂ ਕਿਸੇ ਵਜ੍ਹਾ ਤੋਂ ਜਿਹੜੇ ਦੂਰ ਹੋਏ ਨੇ, ਅਗਰ ਕੋਈ ਅਕੈਡਮੀ ਹੋਏ ਜਿੱਥੇ ਸਿਖਲਾਈ ਦਾ ਕੰਮ ਹੋਵੇ, ਜਿੱਥੇ ਤਰਬੀਅਤ ਦਾ ਕੰਮ ਹੋਵੇ, ਕੋਈ ਫਨਕਾਰਾਂ ਦੀ ਤਰਬੀਅਤ ਹੋਵੇ, ਤੇ ਇਹਦੇ ਨਾਲ ਕੋਈ ਫਰਕ ਪੈ ਸਕਦਾ ਹੈ ਥੀਏਟਰ ਇੰਡਸਟਰੀ?
ਫਰਕ ਪੈਂਦਾ ਹੈ, ਫਰਕ ਬਹੁਤ ਪੈਂਦਾ, ਲੇਕਿਨ ਇਹ ਗੋਡ ਗਿਫਟ ਕੰਮ ਹੈ, ਇਹ ਅੱਲਾ ਦੀ ਤਰਫ ਹੁੰਦਾ। ਅੰਗਰੇਜ਼ੀ ਦਾ ਇੱਕ ਮਕੂਲਾ, ਈਡੀਅਟ ਐਂਡ ਆਰਟਿਸਟ ਕੁਦਰਤੀ ਹੁੰਦੇ ਨੇ, ਬਦਤਮੀਜ਼ ਆਦਮੀ ਔਰ ਫਨਕਾਰ ਆਦਮੀ ਕੁਦਰਤੀ ਹੁੰਦਾ। ਬਦਤਮੀਜ਼ ਆਦਮੀ ਭਾਵੇਂ ਜੁੱਤੀਆਂ ਖਾ ਲਿਓ, ਉਹਨੇ ਬਦਤਮੀਜ਼ੀ ਨਹੀਂ ਕਰਨ ਉੱਡਣਾ ਮੁਹੱਲੇ ਦੇ ਵਿੱਚ, ਉਹ ਐਵੇਂ ਕਹਿ ਦੇ ਮੈਂ ਇੱਥੇ ਦੇਗਾ ਨਹੀਂ ਪੱਕਣ ਦੇਣੀ, ਭਾਵੇਂ ਉਹਨੂੰ ਫੜ ਕੇ ਸਾਰੇ ਮਾਰਦੇ ਨੇ, ਵਕਤੀ ਤੌਰ 'ਤੇ ਬਦਤਮੀਜ਼ੀ ਕਰ ਜਾਂਦਾ,
ਫਿਤਰਤ ਦਾ ਹਿੱਸਾ ਇਸ਼ ਹੈ।
ਅਤੇ ਫਨਕਾਰ ਜਿਹੜਾ ਉਹ ਵੀ ਰੌਣਕ ਲਾ ਲੈਂਦਾ ਕਿਸੇ ਸ਼ਾਦੀ 'ਤੇ, ਖੁਸ਼ੀ ਦੇ ਮੌਕੇ 'ਤੇ ਕਿ ਵੀ ਬੱਤੀ ਗਈ ਹੈ, ਚੱਲ ਵੀ ਜਿਹੜਾ ਇੱਧਰ ਆਇਆ ਨਾ ਰੌਣਕ ਲਾ ਜਾ, ਖੁਸ਼ੀ ਦਾ ਮੌਕਾ, ਇਹ ਚੀਜ਼ਾਂ ਹੁੰਦੀਆਂ ਨੇ। ਅਤੇ ਮੇਰੀ ਦਿਲੀ ਦੁਆ ਹੈ ਕਿ ਪੰਜਾਬ ਖਾਸ ਤੌਰ 'ਤੇ ਬੜਾ ਜ਼ਰਖੇਜ਼ ਇਲਾਕਾ ਹੈ, ਅੱਲਾ ਤਾਲਾ ਇਹਨਾਂ ਨੂੰ ਆਪਣੀਆਂ ਰਹਿਮਤਾਂ 'ਚ ਰੱਖੇ ਰੱਬੁਲ ਆਲਮੀਨ।
ਖਾਨ ਸਾਹਿਬ, ਤੁਸੀਂ ਆਪਣੇ ਬੱਚਿਆਂ ਦੇ ਵਿੱਚੋਂ ਅਗਰ ਕੋਈ ਇਸ ਇੰਡਸਟਰੀ ਵੱਲ ਆਉਂਦਾ ਹੈ, ਜਿੰਨੀ ਵੀ ਤੁਸੀਂ ਕੱਟ ਚੁੱਕੇ, ਕੀ ਤੁਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖੋਗੇ, ਜਾਂ ਕੋਈ ਰੋਕ ਟੋਕ, ਜਾਂ ਉਹਨਾਂ ਨੂੰ ਕਹੋਗੇ ਕਿ ਹਾਂ ਠੀਕ ਹੈ, ਜ਼ਾਹਰ ਹੈ ਜੋ ਕੰਮ ਮੈਂ ਕੀਤਾ ਉਹੀ ਮੇਰੀ ਔਲਾਦ ਕਰਨਾ?
ਨਹੀਂ ਨਹੀਂ, ਇਹ ਅੱਲਾ ਵੱਲੋਂ ਗੋਡ ਗਿਫਟ ਹੁੰਦਾ, ਅੱਲਾ ਦੀ ਦੇਣ ਹੁੰਦੀ ਹੈ, ਅਤੇ ਇਹਨੂੰ ਇਹ ਨਹੀਂ ਕਿਹਾ ਜਾਂਦਾ। ਅਗਰ ਮੇਰੇ ਵਾਸਤੇ 'ਚ ਹੋਵੇ, ਤੁਸੀਂ ਦੁਨੀਆਂ ਦਾ ਹਰ ਕੰਮ ਕਰ ਸਕਦੇ, ਫਨਕਾਰ ਨਹੀਂ ਬਣਾ ਸਕਦੇ। ਆਪਣੇ ਬੰਦੇ ਨੂੰ, ਬੱਚੇ ਨੂੰ 2 ਕਰੋੜ ਰੁਪਇਆ ਦੇ ਦਿਓ, ਅੱਲਾ ਵੀ ਜਾ ਕਾਰੋਬਾਰ ਕਰ ਲੈ, ਤੂੰ ਦੁਕਾਨ ਖੋਲ ਲੈ, ਤੂੰ ਫੈਕਟਰੀ ਬਣਾ ਲੈ, ਤੂੰ ਬਈ ਲੂਮਾ ਲਾ ਲੈ, ਅੱਲਾ ਫੜ ਵੀ 3 ਕਰੋੜ ਰੁਪਇਆ ਜਾ ਕੇ ਧਾਗੇ ਦਾ ਕਾਰੋਬਾਰ ਕਰ ਲੈ। ਇਹ ਜਿਹੜਾ ਫਨਕਾਰ ਹੈ, ਇਹ ਕਦੀ ਵੀ ਨਹੀਂ ਹੋ ਸਕਦਾ ਕਿ ਜੀ ਆਹ ਲਓ ਫੜੋ 1 ਲੱਖ ਜਾਂ 1 ਕਰੋੜ ਰੁਪਇਆ ਤੇ ਜਾ ਕੇ ਸਿੰਗਰ ਬਣ ਜਾਓ ਜਾਂ ਗੁਲੂਕਾਰ ਬਣ ਜਾਓ, ਨਹੀਂ, ਇਹ ਉਹਦੀ ਦੇਣ ਹੈ, ਗੋਡ ਗਿਫਟ ਹੈ ਜੀ।
ਕੋਈ ਹਾਸੇ ਮਖੌਲ ਵਾਲੀ ਐਸੀ ਜੁਗਤ ਜਿਹੜੀ ਤੁਹਾਨੂੰ ਆਪ ਬਹੁਤ ਪਸੰਦ ਹੋਵੇ, ਔਰ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਇਸ ਵੇਲੇ ਤੁਹਾਡੀ ਜ਼ੁਬਾਨੀ ਸੁਣ ਕੇ ਹੱਸਣ ਡਹਿ ਪੈਣ, ਤਾਂ ਮੇਰਾ ਖਿਆਲ ਹੈ ਕਿ ਨੇਕੀਆਂ ਤੁਹਾਡੇ ਹਿੱਸੇ 'ਚ ਜਾਣਗੀਆਂ, ਸਾਡੇ ਪ੍ਰੋਗਰਾਮ ਦਾ ਰੰਗ ਰੂਪ ਬਣ ਜਾਏਗਾ।
ਪੂਰੇ ਪੰਜਾਬ ਵਿੱਚ ਸਬਜ਼ੀ ਵਿਕਦੀ, ਫਲ ਵੀ ਵਿਕਦਾ, ਉਹ ਨਾਲ ਸੌਦਾ ਵੀ ਵੇਚਦੇ ਨੇ ਮੁੰਡੇ, ਅਤੇ ਆਪਣੀ ਮੰਗੇਤਰ, ਆਪਣੀ ਲਵਰ ਨੂੰ, ਗਰਲਫ੍ਰੈਂਡ ਨੂੰ ਵੀ ਬੁਲਾਉਂਦੇ ਨੇ, ਤਾਂ ਪਤਾ ਵੀ ਨਹੀਂ ਲੱਗਣ ਦਿੰਦੇ। ਇਹ ਥੀਂਦੇ ਟਮਾਟਰ ਤੱਕ, ਧਨੀਆ ਪਿਆਜ਼ ਤੱਕ, ਥੋਮ ਗੋਭੀ ਦਾ ਗੋਂਗਲੂ ਪੀਨੋ, ਕਿਤੇ ਵੀ ਨਹੀਂ ਆ ਜੋ ਟਮਾਟਰ ਹੈ, ਇਹ ਕਾਰਡ ਫੀਡ ਕਰਾ ਲਓ ਜੀ, ਆ ਜਾ ਟਮਾਟਰ ਆ ਨੀ, ਦਾਣਿਆਂ ਦੇ ਭਰੇ ਮਟਰ ਹੈ, ਦਾਣਿਆਂ ਦੇ ਭਰੇ ਮਟਰ ਪੀਨੋ ਤੇ ਨਿਕਲੀ ਜੀ ਬੜੇ ਗਟਰ ਹੈ, ਟਮਾਟਰ ਆ ਲਾ ਜੀ ਗੋਭੀ ਦਾ ਟੀਂਦੇ ਜੇ, ਜਦੋਂ ਗਲਾ ਬੈਠ ਜਾਣਾ
ਟੀਂਦੇ ਜੀ, ਇਹ ਤਮਾਕੂ ਜੇ ਗੋਭੀ ਜੇ ਆਲੂ
ਟਮਾਟਰ ਲਾ ਜਾ ਜੀ ਟਨਾਟਾ ਦੇ, ਆ ਧਨੀਆ ਜਦਕ ਥੋਮ ਹੈ,
ਗੋਭੀ ਜੇ ਗੋਂਗਲੂ ਜੀ,
ਇਸ ਤਰ੍ਹਾਂ ਮਜ਼ਾਕ ਜਿਹੜਾ ਹੈ ਕ੍ਰੀਏਟ।
ਵਾਹ, ਸਾਡੇ ਪਿੰਡਾਂ ਥਾਵਾਂ ਔਰ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਵੀ ਅੱਜ ਵੀ ਪਿਆ ਫਿਰਦਾ ਕਲਚਰ ਜਿਹਦੀ ਤੁਸੀਂ ਨੁਮਾਇੰਦਗੀ ਕੀਤੀ। ਖਾਨ ਸਾਹਿਬ, ਇਹ ਦੱਸੋ ਕਿ ਆਪ ਤੇ ਮਾਸ਼ਾਅੱਲਾ ਤੁਸੀਂ ਹਾਸਿਆਂ ਦੀ ਪੰਡ ਹੈ ਜੇ, ਪਰ ਕੋਈ ਐਸਾ ਫਨਕਾਰ ਹੈ ਜਿਹਨੂੰ ਵੇਖ ਕੇ, ਜਿਹਦੀਆਂ ਗੱਲਾਂ ਸੁਣ ਕੇ, ਜਿਹਦੇ ਪਰਫਾਰਮੈਂਸ ਤੋਂ ਬਾਅਦ ਤੁਸੀਂ ਵੀ ਹੱਸਣ ਤੇ ਮਜਬੂਰ ਹੋ ਜਾਂਦੇ ਹੋ, ਔਰ ਤੁਹਾਡੇ ਨਜ਼ਦੀਕ ਹੋਵੇ ਕਿ ਹਾਂ ਫਨਕਾਰ ਇਹ ਸੁੱਚਾ ਦਿਖਰਾ?
ਹਾਂਜੀ, ਅਲਬੇਲਾ ਸਾਹਿਬ ਅੱਲਾ ਜਨਤ ਨਹੀਂ ਕਰ ਗਿਆ, ਅਲਬੇਲਾ ਸਾਹਿਬ ਸਨ, ਫਿਰ ਅਨੈਤ ਲਾਹੌਰੀ ਸਾਹਿਬ ਸਨ, ਅਨੈਤ ਲਾਹੌਰੀ ਸਾਹਿਬ, ਅਲਬੇਲਾ ਸਾਹਿਬ, ਇਹ ਲੋਕ ਨਹੀਂ ਦੁਬਾਰਾ ਆਉਣੇ ਦੁਨੀਆਂ 'ਚ, ਮੁਨੱਵਰ ਜ਼ਰੀਫ ਸਾਹਿਬ, ਸਾਰੇ ਬੜੇ ਵੱਡੇ, ਨਿਜ਼ਾਮਦੀਨ ਸਾਹਿਬ, ਸੁਲਤਾਨ ਬੇਗ ਸਾਹਿਬ, ਹਾਂਜੀ, ਇਹ ਇੱਕ ਇੱਕ ਪੀਸ ਸੀ ਅੱਲਾ ਮੀਆਂ ਦੇ ਕੋਲ, ਮੈਂ ਇਹੀ ਕਹਾਂਗਾ ਕਿ ਆਪਣੇ ਕੰਮ ਦੇ ਅਵਤਾਰ ਸਨ।
ਖਾਨ ਸਾਹਿਬ, ਇਹ ਦੱਸੋ ਕਿ ਅੱਜ ਜਦੋਂ ਕਿ ਪਾਕਿਸਤਾਨੀ ਫਿਲਮ ਇੰਡਸਟਰੀ ਜਿਹੜੀ, ਉਹਦਾ ਵੀ ਪੱਠਾ ਬਹਿ ਗਿਆ, ਉਦੋਂ ਜਦੋਂ ਇਹਦਾ ਅਰੂਜ ਸੀਗਾ, ਉਦੋਂ ਵੀ ਤੁਸੀਂ ਗਿਣਤੀ ਦੀਆਂ ਕੁਛ ਫਿਲਮਾਂ ਦੇ ਵਿੱਚ ਉਹੀ ਕਾਮੇਡੀ ਕਰੈਕਟਰ ਕੀਤੇ, ਫਿਲਮ ਇੰਡਸਟਰੀ ਤੁਹਾਨੂੰ ਨਹੀਂ ਚੰਗੀ ਲੱਗੀ, ਆਪ ਨਹੀਂ ਇਸ ਲਾਈਨ ਨਾਲ ਗਏ, ਕੋਈ ਦੱਸਿਆ ਜੇ ਕਿ ਉਦੋਂ ਜਦੋਂ ਹਰ ਫਨਕਾਰ ਉੱਧਰ ਨੂੰ ਜਾਂਦਾ ਸੀਗਾ, ਤੁਸੀਂ ਉਹ ਰਾਹ 'ਤੇ ਕਿਉਂ ਨਹੀਂ ਟੁਰੇ?
ਉਨੀ ਖਰਚੇ, ਇੱਕ ਦੌਰ ਹੁੰਦਾ ਕਿ ਬੰਦਾ ਸਾਰੇ ਕੰਮ ਕਰ ਜਾਂਦਾ, ਇੱਕ ਦੌਰ ਹੁੰਦਾ ਕਿ ਬੱਚੇ ਵੱਡੇ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਪੜ੍ਹਾਉਣਾ ਵੀ ਤਾਂ ਹੁੰਦਾ ਨਾ, ਜਿੱਡਾ ਮਰਜ਼ੀ ਵੱਡਾ ਐਕਟਰ ਹੋਵੇ, ਬਿਜਲੀ ਦਾ ਬਿੱਲ ਤਾਂ ਉਹਨੂੰ ਆਉਣਾ ਕਿ ਨਹੀਂ ਆਉਣਾ, ਉਹ ਕਿੱਥੋਂ ਦੇਣਾ? ਬਿਜਲੀ ਦਾ ਬਿੱਲ ਨਹੀਂ ਦਿਓਗੇ, ਹਨੇਰੇ 'ਚ ਬੈਠੇ ਰਹਿਣਗੇ ਬੱਚੇ, ਪੱਕੇ ਵੀ ਬੰਦ ਨੇ, ਉਹ ਤਾਂ ਦੇਣਾ ਹੀ ਪੈਣਾ ਬਿੱਲ, ਇਸ ਵਜ੍ਹਾ ਕਰਕੇ।
ਮੈਂ ਹੁਣ ਇਹ ਪੁੱਛਣਾ ਚਾਹੁੰਦਾ ਹਾਂ ਕਿ ਨਵੇਂ ਆਉਣ ਵਾਲੇ, ਬੇਸ਼ੱਕ ਉਹ ਫਿਲਮ 'ਚ ਨੇ, ਟੀਵੀ 'ਚ ਨੇ, ਸਟੇਜ ਥੀਏਟਰ 'ਚ ਨੇ, ਉਹਨਾਂ ਦੇ ਵਾਸਤੇ ਕੀ ਸਲਾਹ ਦਿਓਗੇ, ਕੀ ਉਹਨਾਂ ਨੂੰ ਕਹੋਗੇ, ਕੀ ਉਹਨਾਂ ਤੋਂ ਆਸ ਰੱਖਦੇ ਜੇ, ਅਤੇ ਕੀ ਉਹਨਾਂ ਵਾਸਤੇ ਤੁਹਾਡੇ ਕੋਲ ਵਿਚਾਰ?
ਦੇਖੋ ਜੀ, ਇਹ ਕੰਮ ਹੈਗਾ ਅੱਲਾ ਤਾਲਾ ਨੂੰ ਖੁਸ਼ ਕਰਨਾ ਹੁੰਦਾ, ਤੁਸੀਂ ਅੱਛਾ ਕੰਮ ਕਰੋ, ਦੁਖੀ ਦਿਲਾਂ ਨੂੰ ਖੁਸ਼ ਕਰੋ, ਹਸਾਓ, ਦੁਖੀ ਦਿਲਾਂ ਨੂੰ ਹਸਾਓ, ਖਿਡਾਓ, ਬੜੀ ਅੱਛੀ ਨੇਕੀ ਦਾ ਕੰਮ ਹੈ। ਅਤੇ ਜੇ ਤੁਸੀਂ ਗੰਦੀਆਂ ਗੱਲਾਂ ਕਰਨੀਆਂ ਨੇ, ਗੰਦੀਆਂ ਗਾਲਾਂ ਕੱਢਣੀਆਂ ਨੇ, ਤਾਂ ਫਿਰ ਅੱਲਾ ਤਾਲਾ ਦੀ ਲਾਠੀ ਬੇਆਵਾਜ਼ ਹੈ, ਕਿਸੇ ਵੇਲੇ ਤੁਹਾਨੂੰ ਲਾਠੀ ਪੈ ਸਕਦੀ ਹੈ ਅੱਲਾ ਦੀ। ਨਹੀਂ ਬੜਾ ਬੜੀ ਕੋਸ਼ਿਸ਼ ਕੀਤੀ ਹੈ ਇੰਤਹਾਈ ਸੁਹੇਲ ਅਹਿਮਦ ਸਾਹਿਬ ਨੇ ਮੈਂ ਹੋਰ ਲੋਕਾਂ ਨੇ ਮੈਂ ਬਗੈਰਤ ਜ਼ਿਆਦਾ ਸਨ ਅਸੀਂ ਬਹੁਤ ਘੱਟ ਸਾਂ ਅਤੇ ਉਹਨਾਂ ਕੋਲ ਰੁਪਈਆ ਬਹੁਤ ਸੀ ਉਹਨਾਂ ਲੋਕਾਂ ਕੋਲ ਦੂਸਰੀ ਚੀਜ਼ ਗੌਰਮੈਂਟ ਸਪੋਰਟ ਨਹੀਂ ਕਰਦੀ ਕਿਸੇ ਕਿਸਮ ਦੀ ਵੀ ਤੁਸੀਂ ਤੁਹਾਡਾ ਕਾਰੋਬਾਰ ਸਟੈਬਲਿਸ਼ ਹੋ ਜਾਵੇ ਤਾਂ ਗੌਰਮੈਂਟ ਆ ਜਾਏਗੀ ਰਿਸ਼ਵਤ ਲੈਣ ਵਾਲੇ ਆ ਜਾਣਗੇ ਮੁਫਤ ਬਾਹਰ ਆ ਜਾਣਗੇ
ਰੀਝਾਂ ਮਨ ਦੇ ਵਿੱਚ ਬੇਸ਼ੁਮਾਰ ਹੁੰਦੀਆਂ ਨੇ ਉਮਰਾਂ ਕੰਮ ਕਰਕੇ ਅੱਜ ਵੀ ਕੋਈ ਰੀਝ ਜਿਹੜੀ ਅੰਦਰ ਹੋਵੇ ਕਿ ਯਾਰ ਇਹ ਕੰਮ ਰਹਿ ਗਿਆ
ਨਹੀਂ ਸਾਰਾ ਕੰਮ ਹੀ ਕਰ ਲਿਆ ਬਸ ਹੁਣ ਇਹ ਹੈ ਕਿ ਅੱਲਾ ਅੱਲਾ ਕਰੀਏ ਬਸ ਅੱਲਾ ਨੂੰ ਯਾਦ ਕਰੀਏ ਸੈਰ ਕਰੀਏ ਦੁਨੀਆਂ ਦੇਖੀਏ ਫਿਰੀਏ ਟੁਰੀਏ ਬਸ
ਕਿਸੇ ਰਸ਼ ਵਾਲੀ ਥਾਂ ਤੇ ਜਾਂਦੇ ਜੇ ਤੇ ਚਾਹਤਕਾਰ ਮਿਲ ਜਾਂਦੇ ਨੇ ਏਡੀ ਭਾਰੀ ਔਰ ਡੁੱਲਦੀ ਮੁਹੱਬਤ ਜਦੋਂ ਲੱਭਦੀ ਹੈ ਉਦੋਂ ਅਹਿਸਾਸ ਅੰਦਰ ਕੀ ਹੁੰਦਾ ਤੇ ਵਰਤਾਵਾ ਕੀ ਹੁੰਦਾ ਤੁਹਾਡਾ
ਨਹੀਂ ਖਿਦਮਤ ਜੋ ਕੀਤੀ ਤੇ ਲੋਕਾਂ ਨੇ ਫਿਰ ਮੁਹੱਬਤ ਕਰਨੀ ਐਸੀ ਕੋਈ ਗੱਲ ਮੁਹੱਬਤ ਜੋ ਕਰਨੀ ਹੁੰਦੀ ਹੈ ਇਹਨਾਂ ਲੋਕਾਂ ਦੇ ਵਿੱਚ ਫੇਰੇ ਟੁਰੇ ਜੋ ਹਿੱਸਾ ਹੈ ਖਿਦਮਤ ਜੋ ਕੀਤੀ ਸੇਵਾ ਜੋ ਕੀਤੀ ਹੈ ਤੇ ਲੋਕ ਮੁਹੱਬਤ ਕਰਦੇ ਨੇ ਇਸ ਵਜ੍ਹਾ ਤੋਂ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਗੀ
ਪਾਕਿਸਤਾਨ ਤੋਂ ਬਾਹਰ ਜਾ ਕੇ ਵੀ ਪਰਫਾਰਮ ਕੀਤਾ ਕਿਹੜਾ ਮੁਲਕ ਹੈ ਜਿੱਥੇ ਜਾ ਕੇ ਪਰਫਾਰਮ ਕੀਤਾ ਔਰ ਉੱਥੋਂ ਦੇ ਲੋਕਾਂ ਨੇ ਢੇਰ ਮੁਹੱਬਤ ਦਿੱਤੀ ਔਰ ਅੱਜ ਵੀ ਉਹ ਯਾਦ ਹੋਵੇ
ਨਹੀਂ ਸਾਰੇ ਆਪਣੇ ਲੋਕ ਹੀ ਹੁੰਦੇ ਪਾਕਿਸਤਾਨ ਇੰਡੀਅਨ ਲੋਕ ਹੀ ਹੁੰਦੇ ਆ ਉਹ ਕੋਈ ਬਾਹਰ ਦੇ ਲੋਕ ਥੋੜ੍ਹੇ ਹੁੰਦੇ ਕੋਈ ਜਰਮਨੀ ਦੇ ਲੋਕ ਥੋੜ੍ਹੇ ਹੁੰਦੇ ਜਾਂ ਕੋਈ ਇਹ ਸਾਰੇ ਇੰਡੀਅਨ ਪਾਕਿਸਤਾਨੀ ਹੁੰਦੇ ਉਹ ਵੀ ਉੱਥੇ ਵੀ ਉਹੀ ਪਿਆਰ ਕਰਦੇ ਉੱਥੇ ਬਾਹਰ ਵੀ ਉਹੀ ਪਿਆਰ ਕਰਦੇ ਮੁਹੱਬਤ ਕਰਦੇ ਆ ਖਿਦਮਤਾਂ ਕਰਦੇ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੰਦੇ ਨੇੜੇ ਸਾਡੇ ਉਹ ਸਾਨੂੰ ਸ਼ੋਪਿੰਗਾਂ ਕਰਾਉਂਦੇ ਨੇ ਖਿਦਮਤਾਂ ਕਰਦੇ ਨੇ ਘਰਾਂ 'ਚ ਲੈ ਜਾਂਦੇ ਨੇ ਅੱਛੇ ਅੱਛੇ ਖਾਣੇ ਖਵਾਉਂਦੇ ਨੇ ਲਾਹੌਰ ਦੇ ਫੈਮਲੀਆਂ ਨੇ ਫੈਸਲਾਬਾਦ ਗੁਜਰਾਲਾ ਸਿਆਲਕੋਟ ਪੰਜਾਬ ਦੇ ਜਿੰਨੇ ਵੀ ਰਹੀਮਯਾਰ ਖਾਂ ਮੁਲਤਾਨ ਦੇ ਲੋਕ ਨੇ ਅਤੇ ਇੱਕੋ ਮੁਲਤਾਨੀ ਸਜਾਦ ਮੁਲਤਾਨ ਦਾ ਮੁੰਡਾ ਮਿਲਿਆ ਉਹਨੇ ਇੰਨੀ ਸੀ ਇੱਜ਼ਤ ਖਿਦਮਤ ਕੀਤੀ ਅਤੇ ਮੈਂ ਕਹਿੰਦਾ ਕਿ ਮਜ਼ਾ ਆ ਗਿਆ
ਪਾਕਿਸਤਾਨ ਤੋਂ ਬਾਹਰ ਜਦੋਂ ਪਰਫਾਰਮ ਕਰਦੇ ਜੇ ਤੇ ਜਿਹੜੇ ਮੁਹੱਬਤ ਕਰਨ ਵਾਲੇ ਨੇ ਉਹਨਾਂ ਵੱਲੋਂ ਕਿਹੜੀ ਫਰਮਾਇਸ਼ ਹੁੰਦੀ ਹੈ ਕਿ ਐਦ ਕਰਕੇ ਵਹਾਓ
ਕੋਈ ਫਰਮਾਇਸ਼ ਨਹੀਂ ਹੋਈ ਕਹਿੰਦੇ ਨੇ ਭਾਅ ਜੀ ਬਸ ਤੁਹਾਡਾ ਸੀਟੀਆਂ ਦੇਖਦੀ ਸੀਟੀਆਂ ਮੇਰੇ ਚੱਲੇ ਨਾ 700-800 ਸੀਟੀਆਂ ਚੱਲੀਆਂ
ਚਲੋ ਜੀ ਇਹਦੇ ਨਾਲ ਸਮਾਂ ਜਿਹੜਾ ਉਹਨੇ ਅੜੀ ਪਾ ਦਿੱਤੀ ਇਹ ਸਨ ਕਾਮੇਡੀ ਕਿੰਗ ਅਮਾਨੁੱਲਾ ਸਾਹਿਬ ਅਮਾਨੁੱਲਾ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਕੁਛ ਸਮਾਂ ਸਾਡੇ ਸੁਣਨ ਵਾਲਿਆਂ ਵਾਸਤੇ ਸਾਨੂੰ ਦਿੱਤਾ
ਲਓ ਮੈਨੂੰ ਇਜਾਜ਼ਤ ਦਿਓ ਰੱਬ ਰਾਖਾ ਅਮਾਨੁੱਲਾ ਤੁਹਾਡਾ ਖਾਦਮ
ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਮਾਂ ਦੇ
ਤਾਬਿਆਦਾਰ ਅਸਲਾਮ ਅਲੈਕੁਮ
ਲਓ ਜੀ ਇਹਦੇ ਨਾਲ ਹੀ ਮਾਈਕ੍ਰੋਫੋਨ ਸਪੁਰਦ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ
ਟੈਲ ਅਸ ਵਾਟ ਯੂ ਥਿੰਕ ਲਾਈਕ ਅਸ ਔਨ ਫੇਸਬੁੱਕ ਔਰ ਫੋਲੋ ਅਸ ਔਨ ਟਵਿੱਟਰ
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ